ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤੀਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤੀਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਉ ਬਲ ਬਲ ਜਾਉ ਰਮਈਆ ਕਾਰਨ ਕਾਰਨ ਕਵਨ ਅਬੋਲ ਰਹਾਉ ਬਹੁਤ ਜਨਮ ਬਿਛੜੇ ਥੇ ਮਾਧੋ ਇਹੋ ਜਨਮ ਤੁਮਾਰੇ ਲਿਖੇ ਕਹੇ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਬਹੁਤ ਜਨਮ ਬਿਛੜੇ ਥੇ ਮਾਧੋ ਇਹੋ ਜਨਮ ਤੁਮਾਰੇ ਲਿਖੇ ਕਹੇ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਨਾਮ ਵਾਹਿਗੁਰੂ ਸਾਹਿਬ ਜੀਓ ਜਿਉਂ ਬੁਲਾਏ ਤਿਉਂ ਬੋਲੀਏ ਜਾਂ ਆਪ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਗੁਰਗੱਦੀ ਗੁਰ ਸਿੰਘਾਸਨ ਤੇ ਸੁਭਾਈਮਾਨ ਪ੍ਰਕਾਸ਼ਮਾਨ ਸ਼ਾਹਾਂ ਦੇ ਸ਼ਾਹ ਪਾਤਸ਼ਾਹ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੁੰਦੇ ਆ। ਆਏ ਅੱਜ ਦੇ ਪਾਵਨ ਹੁਕਮ ਨੂੰ ਇਸ ਸਮੇਂ ਆਪ ਜੀ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ ਪਰਮ ਪਾਵਨ ਦਰ ਤੋਂ ਸ਼ਰਵਣ ਕਰਨਾ ਕੀਤਾ। ਆਓ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀਆਂ ਬਰਕਤਾਂ, ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਰਹਿਮਤ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼, ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਇਸ ਪਾਵਨ ਸ਼ਬਦ ਦੀ ਪਾਠ ਰੂਪ ਵਿੱਚ, ਵਿਚਾਰ ਰੂਪ ਵਿੱਚ, ਇਸ ਸ਼ਬਦ ਦੇ ਭਾਵ ਰੂਪ ਵਿੱਚ ਜੁੜਨ ਦੇ ਲਈ ਆਓ ਸਾਹਿਬ ਦੀ ਅਸੀਸ ਪ੍ਰਾਪਤ ਕਰਦੇ ਹਾਂ। ਸਭ ਤੋਂ ਪ੍ਰਥਮ ਕਲਗੀਧਰ ਦਸ਼ਮੇਸ਼ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਅਸੀਸ ਪ੍ਰਦਾਨ ਕਰਨ ਹਾਰੀ, ਬਖਸ਼ਿਸ਼ ਨਾਲ ਝੋਲੀ ਭਰਨ ਹਾਰੀ, ਸਾਡੀ ਆਪਸੀ ਸਾਂਝ ਦੀ ਪ੍ਰਤੀਕ, ਗੁਰੂ ਨਾਲ ਸਾਂਝ ਕਾਇਮ ਰੱਖਣ ਵਾਲੀ ਤੇ ਵਾਹਿਗੁਰੂ ਜੀ ਦੀ ਸਾਂਝ ਦਾ ਦੁਆਰ ਖੋਲਣ ਹਾਰੀ, ਪਾਵਨ ਫਤਿਹ ਨਾਲ ਸਾਰੇ ਸਾਂਝ ਪਾਓ ਤੇ ਬੜੇ ਪਿਆਰ ਵਿੱਚ ਭਰ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਹੁਕਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 694 ਅੰਗ ਤੇ ਸੁਭਾਈਮਾਨ ਨੇ ਤਨਾਸਰੀ ਰਾਗ ਹੈ। ਇਸ ਸ਼ਬਦ ਦੇ ਉਚਾਰਨ ਕਰਤਾ ਭਗਤ ਰਵਿਦਾਸ ਜੀ ਨੇ, ਜਿਨ੍ਹਾਂ ਨੇ ਸਾਡੇ ਜੀਵਨ ਦਾ ਉਹ ਭਾਵ ਪ੍ਰਗਟ ਕੀਤਾ, ਅਸੀਂ ਕੀ ਹਾਂ, ਰੱਬ ਕੀ ਹੈ। ਆਓ ਇਸ ਪਾਵਨ ਸ਼ਬਦ ਨਾਲ ਸਾਂਝ ਪਾਵਨ ਤੋਂ ਪਹਿਲਾਂ ਸਾਡਾ ਵੀ ਭਲਾ ਹੋ ਜਾਏ, ਸਰਬੱਤ ਲੁਕਾਈ ਦਾ ਭਲਾ ਹੋ ਜਾਏ, ਆਪਣੇ ਭਲੇ ਲਈ ਤੇ ਸਰਬੱਤ ਦੇ ਭਲੇ ਲਈ ਇੱਕ ਵਾਰੀ ਸਾਰੇ ਆਖੋ ਸਤਨਾਮ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧੰਨਾਸਰੀ ਭਗਤ ਰਵਿਦਾਸ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਧੰਨਾਸਰੀ ਭਗਤ ਰਵਿਦਾਸ ਜੀ ਕੀ। ਧੰਨਾਸਰੀ ਰਾਗ ਭਗਤੀ ਵਿੱਚ ਪ੍ਰਵੀਨ ਹੋ ਜਾਏ ਤਾਂ ਕੋਈ ਭਗਤ ਕਹਿਲਾਂਦਾ। ਐਸੇ ਰਵਿਦਾਸ ਭਗਤ ਜੀ ਉਚਾਰਨ ਜੋ ਬਾਣੀ ਕਰਦੇ ਨੇ, ਉਸ ਸ਼ਬਦ ਦੇ ਆਰੰਭ ਕਰਨ ਤੋਂ ਪਹਿਲਾਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕਰਨ ਵੇਲੇ ਇਸ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਕਰਨ ਵੇਲੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਰੰਭ ਵਿੱਚ ਮੰਗਲਾਚਰਨ ਲਿਖਿਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਏਕਾ ਏਕੰਕਾਰ ਇੱਕ ਦਿਖਾਲਿਆ, ਊੜਾ ਓਅੰਕਾਰ ਪਾਸ ਬਹਾਲਿਆ। ਭਾਈ ਗੁਰਦਾਸ ਸਾਹਿਬ ਜੀ, ਉਹ ਇੱਕ ਹੈ, ਉਹ ਅਨੇਕਤਾ ਵਿੱਚ ਜਾ ਕੇ ਅਨੇਕ ਨਹੀਂ, ਏਕ ਹੈ, ਅਨੇਕ ਹੈ, ਫਿਰ ਏਕ ਹੈ। ਸਿਧਾਂਤਿਕ ਤੌਰ ਤੇ ਪਰਿਪੂਰਨ ਪਰਮਾਤਮਾ ਅਨੇਕ ਸੰਸਾਰਿਕ ਜੀਵਾਂ ਦੇ ਅੰਦਰ ਵਿਦਮਾਨ, ਵਿਰਾਜਮਾਨ ਤੇ ਸੁਭਾਇਮਾਨ ਹੁੰਦਿਆਂ ਹੋਇਆਂ ਵੀ ਉਹ ਅਨੇਕ ਨਹੀਂ। ਉਹ ਨਾਨਾ ਰੂਪ ਧਰੇ ਬਹੁ ਰੰਗੀ, ਨਾਨਾ ਰੂਪ ਧਰੇ ਬਹੁ ਰੰਗੀ, ਸਭ ਤੇ ਰਹੇ ਨਿਆਰਾ। ਉਹ ਇੱਕ ਸੂਰਜ ਦੀ ਤਰ੍ਹਾਂ ਇੱਕ ਹੈ, ਕਿਰਨਾਂ ਕਰੋੜਾਂ ਹੋਵਣ ਉਹ ਸੂਰਜ ਫਿਰ ਵੀ ਇੱਕ ਹੈ। ਸੂਰਜ ਇੱਕ, ਚੰਦਰਮਾ ਇੱਕ ਅਨੇਕਾਂ ਘੜਿਆਂ ਦੇ ਪਾਣੀ ਵਿੱਚ ਆਪਣਾ ਅਕਸ ਪਾ ਕੇ ਨਜ਼ਰ ਆਵੇ ਪ੍ਰਤੀਬਿੰਬਤ ਰੂਪ ਵਿੱਚ, ਪਰ ਅਨੇਕਾਂ ਘੜਿਆਂ ਦੇ ਪਾਣੀ ਵਿੱਚ ਅਕਸ ਪੈਣ ਵਾਲਾ ਸੂਰਜ ਜਾਂ ਚੰਦ ਉਹ ਅਨੇਕਾਂ ਨਹੀਂ ਹੋ ਜਾਂਦਾ, ਉਹ ਫਿਰ ਵੀ ਇੱਕ ਦਾ ਇੱਕ ਰਹਿੰਦਾ। ਹੱਬ ਸਮਾਨੀ ਜੋਤ ਜਿਉਂ ਜਲ ਘਟਾਊ ਚੰਦਰਮਾ ਪ੍ਰਗਟ ਥਿਆ ਆਪ ਨਾਨਕ ਮਸਤਕ ਲਿਖਿਆ। ਉਹ ਐਸਾ ਇੱਕ ਓਅੰਕਾਰ ਹੈ ਤਮਾਮ ਆਕਾਰਾਂ ਨੂੰ ਆਪਣੇ ਚੋਂ ਪੈਦਾ ਕਰਕੇ ਆਪਣੇ ਵਿੱਚ ਟਿਕਾ ਕੇ ਇੱਕ ਦਿਨ ਆਪਣੇ ਵਿੱਚ ਸਮੋ ਲੈਂਦਾ। ਉਹ ਆਕਾਰਾਂ ਦੇ ਬਣਨ ਨਾਲ ਬਣਦਾ ਨਹੀਂ, ਉਹ ਆਕਾਰਾਂ ਦੇ ਵਧਣ ਨਾਲ ਵਧਦਾ ਨਹੀਂ, ਉਹ ਆਕਾਰਾਂ ਦੇ ਬਿਨਸ ਜਾਣ ਨਾਲ ਬਿਨਸਦਾ ਨਹੀਂ, ਬਲਕਿ ਉਸ ਦੀ ਵੀ ਇੱਕ ਰਸ ਕਾਇਮ ਰਹਿਣ ਵਾਲਾ ਓਅੰਕਾਰ ਅਕਾਲ ਪੁਰਖ ਵਾਹਿਗੁਰੂ ਹੈ। ਸੱਤ ਹੈ, ਵਿਨਾਸ਼ ਨਹੀਂ ਹੁੰਦਾ, ਪਰ ਜਾਣਨ ਦੇ ਲਈ, ਸਮਝਣ ਲਈ, ਅਨੁਭਵ ਕਰਨ ਦੇ ਲਈ ਗੁਰੂ ਦੀ ਕਿਰਪਾ ਦੀ ਲੋੜ ਹੈ, ਗੁਰਪ੍ਰਸਾਦ। ਜਦ ਤੱਕ ਗੁਰੂ ਦੀ ਕਿਰਪਾ ਨਹੀਂ, ਤਦ ਤੱਕ ਉਸ ਵਾਹਿਗੁਰੂ ਨੂੰ ਸੁਣਿਆ ਹੈ ਪਰ ਅਨੁਭਵ ਨਹੀਂ ਕੀਤਾ। ਕਹਿ ਲਈਏ ਉਧਾਰਾ ਗਿਆਨ ਹੈ, ਆਪਣਾ ਨਗਦ ਗਿਆਨ ਨਹੀਂ ਬਣਿਆ। ਗੁਰੂ ਕੋਲੋਂ, ਗੁਰੂ ਉਪਦੇਸ਼ ਕੋਲੋਂ, ਧਰਮ ਗ੍ਰੰਥਾਂ ਪਾਸੋਂ ਸੁਣ ਲਿਆ ਵੀ ਰੱਬ ਹੈ, ਪਰ ਉਸ ਦੀ ਫੀਲਿੰਗ ਹੋਣੀ, ਅਨੁਭਵ ਹੋਣਾ, ਜਾਣਨਾ, ਇਹ ਗੁਰੂ ਦੀ ਕਿਰਪਾ ਰਹੀ। ਗੁਰ ਕਿਰਪਾ ਕਰ ਦੇਣ ਤਾਂ ਉਸ ਵਾਹਿਗੁਰੂ ਜੀ ਨੂੰ ਜਾਣ ਸਕਦੇ ਹਾਂ, ਉਸ ਦਾ ਆਨੰਦ ਮਾਣ ਸਕਦੇ ਹਾਂ, ਉਸ ਵਿੱਚ ਆਪਣਾ ਆਪਾ ਇੱਕ ਮਿੱਕ ਕਰ ਸਕਦੇ। ਉਹ ਐਸਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰੂਪ ਵਿੱਚ ਗੁਰੂ ਸਾਹਿਬ ਜੀ ਨੇ ਮੰਗਲਾਚਰਨ ਕਰਦਿਆਂ ਅੱਗੋਂ ਭਗਤ ਰਵਿਦਾਸ ਜੀ ਦੀ ਬਾਣੀ ਦਾ ਆਰੰਭ ਹੁੰਦਾ। ਆਓ ਬੜੇ ਪਿਆਰ ਤੇ ਇਕਾਗਰਤਾ ਨਾਲ ਗੁਰੂ ਦੀ ਕਿਰਪਾ ਦੇ ਪਾਤਰ ਬਣਨ ਲਈ ਗੁਰੂ ਨਾਲ ਸ਼ਰਧਾ ਪਿਆਰ ਪੈਦਾ ਕਰੀਏ। ਗੁਰੂ ਦੀ ਕਿਰਪਾ ਪ੍ਰਾਪਤ ਕਰਨ ਲਈ ਗੁਰੂ ਸ਼ਬਦ ਨਾਲ ਜੁੜ ਜਾਈਏ, ਗੁਰੂ ਦੇ ਗਿਆਨ ਨਾਲ ਜੁੜ ਜਾਈਏ, ਗੁਰੂ ਦੀ ਆਗਿਆ ਵਿੱਚ ਰਹੀਏ। ਸਮਝ ਲੈਣਾ ਗੁਰੂ ਦੀ ਕਿਰਪਾ ਝੋਲੀ ਵਿੱਚ ਪੈ ਜਾਏਗੀ। ਆਓ ਸਾਹਿਬ ਰਹਿਮਤ ਕਰਨ, ਅੱਗੋਂ ਸ਼ਬਦ ਨੂੰ ਸਰਵਣ ਕਰੀਏ ਜੀ।
ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤੀਆਰ ਕਿਆ ਕੀਜੈ।
ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤੀਆਰ ਕਿਆ ਕੀਜੈ। ਹਮ ਸਰ, ਸਰ ਦੇ ਇੱਥੇ ਅਰਥ ਨੇ ਵਰਗਾ, ਬਰਾਬਰ। ਜਦੋਂ ਆਉਂਦਾ ਨਾ ਨਿਤ ਪ੍ਰਤ ਨਾਵਨ ਰਾਮ ਸਰ ਕੀਜੈ, ਉੱਥੇ ਸਰ ਦਾ ਅਰਥ ਹੈ ਸਰੋਵਰ। ਜਦੋਂ ਆਉਂਦਾ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭ੍ਰਮ ਕਾਟਿਆ ਜਾਈ, ਸਰ ਸੰਧੇ ਆਗਾਸ਼ ਕੋ, ਉੱਥੇ ਸਰ ਦਾ ਅਰਥ ਹੈ ਬਾਣ। ਜਦੋਂ ਅਸੀਂ ਪੜ੍ਹਦੇ ਹਾਂ ਨਾ ਮਮ ਸਰ ਮੂਏ ਅਜ਼ਰਾਇਲ ਗ੍ਰਿਫਤੈ ਦਿਲ ਹੇਚ ਨਾ ਦਾਨੀ, ਉੱਥੇ ਸਰ ਦਾ ਅਰਥ ਹੈ ਸਿਰ, ਪਰ ਇੱਥੇ ਸਰ ਦਾ ਅਰਥ ਹੈ ਬਰਾਬਰ। ਹਮ ਸਰ ਦੀਨ, ਮੇਰੇ ਵਰਗਾ ਦੀਨ, ਕੰਗਲਾ, ਮੰਗਤਾ, ਗਰੀਬੜਾ ਕੋਈ ਨਹੀਂ। ਮੈਂ ਸਭ ਤੋਂ ਗਰੀਬੜਾ, ਸਭ ਤੋਂ ਦੀਨ, ਤੇ ਤੇਰੇ ਵਰਗਾ ਦੁਨੀਆਂ ਵਿੱਚ ਦਿਆਲ ਕੋਈ ਨਹੀਂ। ਮੈਂ ਇਹ ਕਹਿ ਲੇਵਾਂ ਵਾਹਿਗੁਰੂ ਵਰਗਾ ਦਇਆ ਕਰਨ ਵਾਲਾ ਕੋਈ ਨਹੀਂ, ਪਰ ਇਹ ਮਾਲਕ ਮੈਂ ਤੇਰੀ ਸ਼ਰਨ ਵਿੱਚ ਖਲੋ ਕੇ ਅਰਜੋਈ ਕਰਦਾ ਵੀ ਮੇਰੇ ਵਰਗਾ ਗਰੀਬੜਾ ਕੋਈ ਨਹੀਂ। ਹੁਣ ਥੋੜ੍ਹੀ ਜਿਹੀ ਗੱਲ ਧਿਆਨ 'ਚ ਰੱਖਿਓ, ਸ਼ਾਇਦ ਕਿਸੇ ਕੋਲ ਧਨ ਨਾ ਹੋਵੇ ਤੇ ਦੁਨੀਆਂ ਦੀ ਨਜ਼ਰ ਵਿੱਚ ਉਸ ਨੂੰ ਕੰਗਾਲ ਤੇ ਗਰੀਬੜਾ ਕਹਿੰਦੇ ਨੇ, ਪਰ ਸੱਚ ਕਰਕੇ ਜਾਣਿਓ ਜਦੋਂ ਮਾਲਕ ਦੇ ਦਰ ਤੇ ਵੱਡੇ ਤੋਂ ਵੱਡੀ ਦਾਤ ਦੁਨੀਆਂ ਦੀ ਝੋਲੀ ਵਿੱਚ ਹੋਵੇ ਤੇ ਮਾਲਕ ਦੇ ਦਰ ਤੇ ਜਾ ਕੇ ਆਖੇ ਵੀ ਮੇਰੇ ਵਰਗਾ ਗਰੀਬੜਾ ਕੋਈ ਨਹੀਂ, ਮੇਰੀ ਅਮੀਰੀ ਤੇਰੇ ਕਰਕੇ ਹੈ, ਮੇਰਾ ਵਡੱਤਪਣਤਾ ਉਹ ਤੇਰੇ ਕਰਕੇ ਹੈ, ਔਰ ਇਹ ਵੀ ਸੱਚ ਹੈ ਵੀ ਮੈਂ ਜੇ ਆਪਣੇ ਸਰੀਰ ਦੀ ਸ਼ਕਤੀ ਵੱਲ ਝਾਤ ਮਾਰਾਂ ਤੇ ਮੇਰੇ ਸਰੀਰ ਦੀ ਸ਼ਕਤੀ ਮੇਰੀ ਸ਼ਕਤੀ ਨਹੀਂ, ਇਹ ਵੀ ਤੇ ਤੇਰੀ ਸ਼ਕਤੀ ਹੈ। ਜਬ ਆਪਣੀ ਜੋਤ ਖਿੰਚਿਆ ਤੂੰ ਸਵਾਮੀ, ਤਬ ਕੋਈ ਕਰੋ ਦਿਖਾ ਵਖਿਆਨਾ। ਅੱਜ ਮੇਰੇ ਸਰੀਰ ਦਾ ਇੱਕ ਇੱਕ ਅੰਗ ਅਤ ਕੀਮਤੀ ਹੈ, ਲੱਖਾਂ ਕਰੋੜਾਂ ਅਰਬਾਂ ਖਰਬਾਂ ਨਾਲ ਮੇਰੇ ਸਰੀਰ ਦਾ ਇੱਕ ਅੰਗ ਮੈਂ ਨਾ ਬਣਾ ਸਕਦਾ, ਨਾ ਮੈਂ ਇਸ ਸਰੀਰ ਅੰਦਰ ਉਹਨਾਂ ਅੰਗਾਂ ਦੀ ਕੀਮਤ ਪਾ ਸਕਦਾ। ਪਰ ਮਾਲਕਾ ਐਡਾ ਅਮੋਲਕ ਕੀਮਤੀ ਤਨ, ਇਤਨੇ ਅਮੋਲਕ ਇਸ ਕੀਮਤੀ ਤਨ ਦੇ ਅੰਗ, ਇਤਨਾ ਅਮੋਲਕ ਇਸ ਸਰੀਰ ਅੰਦਰ ਸਵਾਸਾਂ ਦਾ ਚੱਲਣਾ, ਮਾਲਕ ਇਹ ਤੇ ਤੇਰੀ ਦਇਆ, ਇਹ ਤੇ ਤੇਰੀ ਕਿਰਪਾ, ਮੈਂ ਤੇ ਜਾਣਾ। ਸ਼ਾਇਦ ਮੈਂ ਇਹ ਕਹਿ ਲਈਵਾਂ ਮੇਰੇ ਤਨ ਦਾ ਤੇ ਮੁਰਦਾਪਨ ਵੀ ਸੰਭਾਲਣਾ ਔਖਾ, ਪਰ ਪਾਤਸ਼ਾਹ ਅੱਜ ਇਸ ਸਰੀਰ ਦੀ ਸ਼ਕਤੀ ਤੇ ਸਰੀਰ ਦੀ ਅਮੀਰੀ ਤੇ ਧਨ ਦੀ ਸ਼ਕਤੀ ਤੇ ਧਨ ਦੀ ਅਮੀਰੀ ਮਾਲਕਾ ਤੇਰੀ ਦਇਆ ਕਰਕੇ ਹੈ। ਬਸ ਤੂੰ ਦੀਨਾਂ ਤੇ ਦਇਆ ਕਰਨ ਵਾਲਾ, ਦੀਨ ਕਾ ਦਿਆਲ ਮਾਧੋ, ਦੀਨ ਕਾ ਦਿਆਲ ਮਾਧੋ, ਗਰਭ ਪਰਹਾਰੀ ਚਰਨ ਸ਼ਰਨ ਨਾਮਾ ਬਲ ਤਿਹਾਰੀ। ਮਾਲਕ ਇਹ ਤੇਰਾ ਬਲ, ਇਹ ਤੇਰੀ ਤਾਕਤ, ਤੂੰ ਕੈਸਾ ਸੁਭਾਅ ਰੱਖਦਾ। ਦੀਨਨ ਕੀ ਪ੍ਰਤਪਾਲ ਕਰੈ ਨਿਤ, ਸੰਤ ਉਬਾਰ ਗਨੀ ਮਨ ਗਾਰੈ, ਪਛ ਪਸੂ ਨਗ ਨਾਗ ਨਰਾਦਪ, ਸਰਬ ਸਮੈ ਸਭ ਕੋ ਪ੍ਰਤਪਾਰੈ। ਭੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ, ਕਲ ਕੇ ਨਹੀਂ ਕਰਮ ਵਿਚਾਰੈ। ਇਹ ਸੱਚ ਹੈ ਨਾ, ਉਹ ਮੇਰਾ ਮਾਲਕ ਐਡੇ ਦਇਆ ਦੇ ਸੁਭਾਅ ਵੱਲ ਹੈ। ਭੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ, ਕਲ ਕੇ ਨਹੀਂ ਕਰਮ ਵਿਚਾਰੈ। ਦੀਨ ਦਿਆਲ ਕੈਸਾ ਹੈ ਉਹ, ਦਇਆ ਨਿਧ ਕੈਸਾ ਹੈ ਉਹ, ਦੁੱਖਨ ਦੇਖਤ ਹੈ ਪਰ ਦੇਤ ਨਾ ਹਾਰ। ਇਹ ਮੇਰੇ ਦਇਆ ਦੇ ਖਜ਼ਾਨੇ, ਤੇਰੇ ਵਰਗਾ ਕੋਈ ਦਇਆ ਕਰਨ ਵਾਲਾ ਨਹੀਂ। ਰਹਿਮਤ ਕਰ ਮੇਰੇ ਤੇ, ਦਇਆ ਕਰ ਦੇ। ਤੁਮ ਕਰੋ ਦਇਆ ਮੇਰੇ ਸਾਈਂ, ਤੁਮ ਕਰੋ ਦਇਆ ਮੇਰੇ ਸਾਈਂ, ਤੁਮ ਕਰੋ ਦਇਆ ਮੇਰੇ ਸਾਈਂ, ਤੁਮ ਕਰੋ ਦਇਆ ਮੇਰੇ ਸਾਈਂ। ਇਹ ਮੇਰੇ ਮਾਲਕ ਤੁਸੀਂ ਮੇਰੇ ਤੇ ਦਇਆ ਕਰੋ, ਕਿਰਪਾ ਕਰੋ। ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸਵਾਮੀ, ਮਾਨਸ ਕੀ ਗੱਤ, ਇਹੀ ਆਪ ਜੀ ਦੀ ਦਇਆ ਹੋ ਜਾਏ ਤੇ ਕੀੜਾ ਥਾਪ ਦੇ ਪਾਤਸ਼ਾਹੀ। ਆਪ ਜੀ ਦੀ ਦਇਆ ਹੋ ਜਾਏ ਤੇ ਖਾਰੀ ਤੇ ਰਾਜ ਕਰਾਵੇ, ਆਪ ਵਰਗਾ ਐਡਾ ਦਿਆਲੂ ਕਿੱਥੇ ਲੱਭੇਗਾ। ਇਹ ਤੇ ਗੱਲ ਸੱਚ ਹੈ ਨਾ, ਉਸ ਮਾਲਕ ਦੇ ਸੁਭਾਅ ਵਿੱਚ ਇਤਨੀ ਦਿਆਲਤਾ ਭਰੀ ਏ, ਭਗਤਾਂ ਨੂੰ ਦਿੰਦਾ, ਸੇਵਕਾਂ ਨੂੰ ਦਿੰਦਾ, ਦਾਸਾਂ ਦੀ ਝੋਲੀ ਭਰਦਾ। ਪਰ ਸੱਚ ਤੇ ਇਹ ਹੈ, ਜਿਹੜਾ ਉਸਦਾ ਨਾਮ ਨਹੀਂ ਜਪਦੇ ਉਹਨਾਂ ਦੀ ਵੀ ਝੋਲੀ ਭਰਦਾ, ਉਹਨਾਂ ਨੂੰ ਵੀ ਦੇ ਦੇ, ਉਹਨਾਂ ਤੇ ਵੀ ਤਰਸ ਖਾ ਦੇ। ਇਸਲਾਮ ਧਰਮ ਦੀ ਗਾਥਾ ਵੀ ਹਜ਼ਰਤ ਮੁਹੰਮਦ ਸਾਹਿਬ ਇੱਕ ਵਾਰੀ ਐਸਾ ਨਿਯਮ ਬਣਾ ਕੇ ਬੈਠੇ ਨੇ ਵੀ ਆਪਣੇ ਧਰਮ ਦੀ ਗੱਲ ਸੰਸਾਰ ਵਿੱਚ ਬੜੀ ਪ੍ਰਚਲਿਤ ਕੀਤੀ ਤੇ ਉਹਨਾਂ ਦੇ ਧਰਮ ਦੀ ਗੱਲ ਨੂੰ ਸੁਣ ਕੇ ਇਬਰਾਹੀਮ ਵੀ ਇੱਕ ਮੁਸਲਮਾਨ ਪੈਗੰਬਰ ਹੋਇਆ, ਉਹਨੇ ਆਪਣੇ ਵੱਡੇ ਅਵਤਾਰੀ ਪੁਰਖ ਦੀ ਗੱਲ ਸੁਣੀ, ਇੱਕ ਨਿਯਮ ਪੱਲੇ ਬੰਨ ਲਿਆ ਵੀ ਜਦ ਤੱਕ ਕੋਈ ਖਾਣ ਵਾਲਾ ਭੋਜਨ ਛਕਣ ਵਾਲਾ ਮਿਲਦਾ ਨਹੀਂ, ਮੈਂ ਜਦ ਤੱਕ ਕਿਸੇ ਨੂੰ ਭੋਜਨ ਛਕਾਉਂਦਾ ਨਹੀਂ ਉਹਨਾਂ ਚਿਰ ਮੈਂ ਵੀ ਰੋਟੀ ਨਹੀਂ ਖਾਵਾਂ। ਤੇ ਕਹਿੰਦੇ ਨੇ ਇੱਕ ਵਾਰੀ ਲਗਾਤਾਰ 40 ਦਿਨ ਲੰਘ ਗਏ, ਨਾ ਕੋਈ ਰੋਟੀ ਖਾਣ ਵਾਲਾ ਮਿਲਿਆ ਤੇ ਨਾ ਇਬਰਾਹੀਮ ਨੇ ਰੋਟੀ ਖਾਧੀ। ਤੇ 40 ਦਿਨਾਂ ਬਾਅਦ ਇੱਕ ਬਜ਼ੁਰਗ ਬਾਬਾ ਕੋਈ 90 ਸਾਲ ਦੀ ਉਮਰ ਹੋਵੇਗੀ ਲੰਘ ਰਿਹਾ ਸੀ ਤੇ ਇਬਰਾਹੀਮ ਨੇ ਆਵਾਜ਼ ਮਾਰੀ ਬਾਬਾ ਰੋਟੀ ਖਾ ਲੈ ਤੇ ਬਾਬੇ ਆਖਿਆ ਵੀ ਭੁੱਖ ਮੈਨੂੰ ਵੀ ਡਾਢੀ ਲੱਗੀ ਏ ਖਾਧਾ ਕਿਧਰੋਂ ਵੀ ਕੁਝ ਨਹੀਂ ਹੈ ਜੇ ਤਿਆਰ ਕਰਦੇ ਖਵਾ ਦੇ ਤੇ ਤੇਰਾ ਸ਼ੁਕਰ ਇਬਰਾਹੀਮ ਆਖਿਆ ਵੀ ਬੈਠ ਮੈਂ ਹੁਣੇ ਭੋਜਨ ਤਿਆਰ ਕਰਕੇ ਤੈਨੂੰ ਖਵਾਉਂਦਾ ਭੋਜਨ ਕੀਤਾ ਤਿਆਰ ਖੁਸ਼ੀ ਵੀ ਹੋ ਗਈ ਵੀ ਅੱਜ 40 ਦਿਨਾਂ ਬਾਅਦ ਕੋਈ ਤੇ ਮਿਲਿਆ ਰੋਟੀ ਦੀ ਥਾਲੀ ਤਿਆਰ ਕਰਕੇ ਬਾਬੇ ਦੇ ਅੱਗੇ ਰੱਖੀ ਬਾਬੇ ਨੇ ਰੋਟੀ ਦੀ ਥਾਲੀ ਅੱਗੇ ਆਈ ਗਰਾਹੀ ਤੋੜੀ ਸਬਜ਼ੀ ਨਾ ਲਾਈ ਜਦੋਂ ਮੂੰਹ ਵਿੱਚ ਪਾਉਣ ਲੱਗਾ ਤੇ ਇਬਰਾਹੀਮ ਨੇ ਹੱਥ ਫੜ ਲਿਆ ਤੇ ਆਖਿਆ ਬਾਬਾ ਇਹ ਕੀ ਕਰਨ ਲੱਗਾ ਬਾਬੇ ਆਖਿਆ ਵੀ ਕਰਨ ਕੀ ਲੱਗਾ ਤੂੰ ਰੋਟੀ ਲਈ ਆਵਾਜ਼ ਮਾਰੀਏ ਰੋਟੀ ਦੀ ਥਾਲੀ ਅੱਗੇ ਰੱਖੀਏ ਰੋਟੀ ਖਾਣ ਲੱਗਾ ਹੋਰ ਕੀ ਕਰਨ ਲੱਗਾ ਤੇ ਇਬਰਾਹੀਮ ਕਹਿੰਦਾ ਉਹ ਬਾਬਾ ਰੋਟੀ ਦੀ ਗਰਾਹੀ ਤੋੜ ਕੇ ਮੂੰਹ ਵਿੱਚ ਪਾ ਲਈ ਉਹ ਅੱਲਾ ਦਾ ਨਾਮ ਹੀ ਨਹੀਂ ਲਿਆ ਰੱਬ ਦਾ ਨਾਮ ਲਏ ਬਿਨਾਂ ਰੋਟੀ ਦੀ ਗਰਾਹੀ ਮੂੰਹ ਵਿੱਚ ਪਾਉਣ ਲੱਗਾ ਤੇ ਉਹ ਬਜ਼ੁਰਗ 90 ਸਾਲ ਦਾ ਨਾ ਖਿੜ ਖੜਾ ਕੇ ਹੱਸਿਆ ਇਬਰਾਹੀਮ ਪੁੱਛਦਾ ਵੀ ਹੱਸਦਾ ਕਿਉਂ ਏ ਤੇ ਬਜ਼ੁਰਗ ਬਾਬਾ ਕਹਿਣ ਲੱਗਾ ਉਹ ਬਈ ਤੂੰ ਰੱਬ ਦਾ ਕਹਿੰਦਾ ਨਾਂ ਨਹੀਂ ਲਿਆ ਅੱਲਾ ਦਾ ਨਾਮ ਨਹੀਂ ਲਿਆ ਮੈਂ ਤੇ ਪਹਿਲੀ ਵਾਰੀ ਤੇਰੇ ਮੂੰਹੋਂ ਸੁਣਿਆ ਵੀ ਕੋਈ ਅੱਲਾ ਵੀ ਹੁੰਦਾ ਕੋਈ ਰੱਬ ਵੀ ਹੁੰਦਾ ਉਹਦਾ ਨਾਮ ਲੈ ਕੇ ਰੋਟੀ ਮੂੰਹ ਚ ਪਾਈ ਦੀ ਇਬਰਾਹੀਮ ਕਹਿੰਦਾ ਵੀ ਤੂੰ ਕਦੀ ਅੱਜ ਤੱਕ ਰੱਬ ਦਾ ਨਾਂ ਸੁਣਿਆ ਵੀ ਨਹੀਂ ਕਹਿੰਦਾ ਨਹੀਂ ਇਬਰਾਹੀਮ ਨੂੰ ਇੰਨਾ ਗੁੱਸਾ ਆਇਆ ਵੀ ਥਾਲੀ ਉਸ ਤੇ ਅੱਗੋਂ ਚੁੱਕ ਲਈ ਤੇ ਬਾਬੇ ਨੂੰ ਬੜੇ ਰੁੱਖੇ ਸ਼ਬਦ ਬੋਲੇ ਉੱਠ ਜਾ ਖੜਾ ਹੋ ਜਾ ਮੇਰੀਆਂ ਅੱਖਾਂ ਤੋਂ ਦੂਰ ਚਲਾ ਜਾ ਨਿਕਲ ਜਾ ਬਾਹਰ ਉਹ ਵਿਚਾਰਾ ਬਜ਼ੁਰਗ ਬਾਬਾ ਧਿਆਨ ਚ ਰੱਖਿਓ ਭੁੱਖ ਲੱਗੀ ਹੋਵੇ ਥਾਲੀ ਅੱਗੇ ਪਈ ਹੋਵੇ ਰੋਟੀ ਵੀ ਚੁੱਕ ਲੈ ਤੇ ਆਪ ਸ਼ਬਦ ਵੀ ਕੋਈ ਬੋਲੇ ਤੇ ਉਸਦੇ ਦਿਲ ਦਾ ਹਾਲ ਕੀ ਹੋਇਆ ਹੋਵੇ ਬਾਬੇ ਦੀਆਂ ਅੱਖਾਂ ਚੋਂ ਆਂਸੂ ਆ ਗਏ ਉੱਠ ਖਲੋਤਾ ਬਾਹਰ ਨੂੰ ਤੁਰ ਗਿਆ ਅਜੇ ਬਾਹਰ ਤੁਰਿਆ ਹੀ ਸੀ ਕਿਉਂਕਿ ਇਬਰਾਹੀਮ ਵੀ ਤੇ ਬੰਦਗੀ ਕਰਨ ਵਾਲਾ ਸੀ ਇੱਕ ਗੈਬੀ ਆਵਾਜ਼ ਆਈ ਐ ਇਬਰਾਹੀਮ ਇਹ ਕੀ ਕੀਤਾ ਹੈ ਤੇ ਇਬਰਾਹੀਮ ਕਹਿੰਦਾ ਮੈਂ ਕੋਈ ਗਲਤੀ ਕੀਤੀ ਏ ਜਿਹੜੇ ਬੰਦੇ ਕਦੇ ਰੱਬ ਦਾ ਨਾਂ ਨਹੀਂ ਲਿਆ ਮੈਂ ਉਸ ਤੇ ਗੁੱਸਾ ਕੀਤਾ ਤੇ ਉਸ ਨੂੰ ਬਾਹਰ ਕੱਢ ਦਿੱਤਾ ਤੇ ਗੈਬੀ ਆਵਾਜ਼ ਆਖੀ ਐ ਇਬਰਾਹੀਮ ਜਿਸ ਬੰਦੇ ਨੇ 90 ਸਾਲ ਤੱਕ ਮੇਰਾ ਨਾਂ ਨਹੀਂ ਲਿਆ ਮੈਨੂੰ ਰੋਜ਼ ਰੋਟੀ ਦਿੱਤੀ ਹੈ ਤੂੰ ਅੱਜ ਪਹਿਲੇ ਦਿਨ ਉਸ ਨੂੰ ਰੋਟੀ ਖਵਾਉਣ ਲੱਗਾ ਤੇ ਧੱਕੇ ਮਾਰ ਕੇ ਆਪ ਸ਼ਬਦ ਬੋਲ ਕੇ ਬਾਹਰ ਕੱਢ ਦਿੱਤਾ ਹੈ ਹੋਸ਼ ਕਰ ਤੇ ਇਬਰਾਹੀਮ ਬਾਬੇ ਦੇ ਮਗਰ ਦੌੜਿਆ ਵੀ ਬਾਬਾ ਆ ਜਾ ਮੈਥੋਂ ਭੁੱਲ ਹੋ ਗਈ ਏ ਇਹ ਗੱਲ ਸੋਚਦਾ ਰਹਿ ਗਿਆ ਵੀ ਗੱਲ ਸੱਚ ਹੈ ਜਿਹੜੇ ਬੰਦੇ ਨੇ 90 ਸਾਲ ਤੱਕ ਰੱਬ ਦਾ ਨਾਂ ਨਹੀਂ ਲਿਆ ਰੱਬ ਉਹਨੂੰ ਵੀ ਦੇ ਰਿਹਾ ਹੈ ਦੀਨ ਦਿਆਲ ਦਇਆ ਨਿਧ ਦੋਖਣ ਦੇਖਤ ਹੈ ਪਰ ਦੇਤ ਨਾ ਹਾਰ ਉਹ ਅਕਾਲ ਪੁਰਖ ਵਾਹਿਗੁਰੂ ਐਸਾ ਦਿਆਲ ਹੈ ਪਰ ਇੱਕ ਗੱਲ ਮੈਂ ਇੱਥੇ ਆਪ ਜੀ ਨਾਲ ਸਾਂਝੀ ਜ਼ਰੂਰ ਕਰ ਲਈਵਾਂ ਰੱਬ ਕੋਲੋਂ ਭਗਤ ਵੀ ਤੇ ਸਾਕਤ ਤੇ ਦੁਸ਼ਟ ਵੀ ਸਵਾਸ ਵੀ ਲੈਂਦੇ ਨੇ ਤੇ ਰੋਜ਼ੀ ਤੇ ਰੋਟੀ ਵੀ ਲੈਂਦੇ ਨੇ ਪਰ ਫਰਕ ਕੀ ਹੈ ਜਿਹੜੇ ਭਗਤ ਬੰਦਗੀ ਸਿਮਰਨ ਕਰਨ ਵਾਲੇ ਰੱਬ ਦਾ ਸ਼ੁਕਰ ਸ਼ੁਕਰ ਕਰਕੇ ਤੇ ਨਾਮ ਜਪ ਕੇ ਜੀਵਨ ਗੁਜ਼ਾਰਦੇ ਨੇ ਉਹ ਰੱਬ ਕੋਲੋਂ ਸਵਾਸ ਵੀ ਲੈਂਦੇ ਨੇ ਰੋਜ਼ੀ ਰੋਟੀ ਵੀ ਲੈਂਦੇ ਨੇ ਪਰ ਉਸ ਦੀ ਕਿਰਪਾ ਝੋਲੀ ਵਿੱਚ ਪਵਾ ਕੇ ਵਾਹਿਗੁਰੂ ਦੀ ਪ੍ਰਸੰਨਤਾ ਦੇ ਮਾਲਕ ਬਣ ਜਾਂਦੇ ਨੇ ਤੇ ਜਿਹੜੇ ਨਾਮ ਨਹੀਂ ਜਪਦੇ ਲੈਂਦੇ ਤੇ ਰੱਬ ਕੋਲੋਂ ਉਹ ਵੀ ਨੇ ਪਰ ਉਹ ਦਾਨ ਵੀ ਲੈਂਦੇ ਨੇ ਤੇ ਆਪਣੇ ਕੀਤੇ ਕਰਮਾਂ ਦਾ ਦੰਡ ਵੀ ਲੈਂਦੇ ਨੇ ਪਰ ਵਾਹਿਗੁਰੂ ਉਹ ਸਾਰਿਆਂ ਤੇ ਦਇਆ ਕਰਨ ਵਾਲਾ ਇਹ ਮਾਲਕ ਮੇਰੇ ਵਰਗਾ ਦੀਨ ਕੋਈ ਨਹੀਂ ਤੇਰੇ ਵਰਗਾ ਦਿਆਲ ਕੋਈ ਨਹੀਂ ਅਬ ਪਤਿਆਰ ਕਿਆ ਕੀਜੈ ਮੈਂ ਹੁਣ ਹੋਰ ਪਰਤਾਵਾ ਕੀ ਲਵਾਂ ਹੁਣ ਤੇ ਅੱਖਾਂ ਸਾਹਮਣੇ ਪਿਆ ਦਿਸਦਾ ਭਗਤ ਰਵਿਦਾਸ ਜੀ ਤੇ ਆਪਣਾ ਜ਼ਿਕਰ ਵੀ ਕਰਦੇ ਨੇ ਵੀ ਮੇਰੇ ਵਰਗਾ ਜਿਹੜਾ ਮੁਰਦਿਆਂ ਦੇ ਚੰਮ ਲਾ ਕੇ ਤੇ ਜੁੱਤੀਆਂ ਗੰਢ ਕੇ ਜੀਵਨ ਬਤੀਤ ਕਰਨ ਵਾਲਾ ਨਿਤ ਹੈ ਢੋਰ ਢਵੰਤਾ ਨਿਤ ਹੈ ਅਜਿਹੋ ਬਨਾਰਸੀ ਆਸ ਪਾਸਾ ਅਬ ਵਿਪਰ ਪ੍ਰਧਾਨ ਤੈ ਕਰ ਹੈ ਡੰਡੌਤ ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸਾਨ ਦਾਸਾ ਕਹਿਣ ਲੱਗੇ ਭਾਵੇਂ ਮੈਂ ਮੁਰਦੇ ਪਸ਼ੂਆਂ ਦਾ ਚੰਮ ਉਤਾਰ ਕੇ ਬਨਾਰਸ ਦੇ ਆਸ ਪਾਸ ਦੇ ਮਰਵੇ ਪਸ਼ੂਆਂ ਦਾ ਚੰਮ ਉਤਾਰਨ ਵਾਲਾ ਸਾਂ, ਪਰ ਰੱਬ ਦੀ ਭਗਤੀ ਤੇ ਬੰਦਗੀ ਇਹੋ ਜਿਹਾ ਇਸ ਚਮਾਰ ਜੀਵਨ ਵਾਲੇ ਦਾ ਉੱਚਾ ਜੀਵਨ ਬਣਾ ਦਿੱਤਾ। ਅਬ ਪੰਡਿਤ ਲੋਕ ਜਿਹੜੇ ਵਿਪਰ ਪ੍ਰਧਾਨ, ਪੰਡਿਤਾਂ ਦੇ ਵੀ ਪ੍ਰਧਾਨ ਵੱਡੇ ਪੰਡਿਤ ਹੁੰਦੇ, ਉਹ ਵੀ ਆ ਕੇ ਮਸਤ ਚੁਕਾਉਂਦੇ। ਮੈਂ ਇਸ ਤੋਂ ਹੋਰ ਪਰਤਾਵਾ ਕੀ ਲਵਾਂ, ਇਹ ਮੇਰੇ ਮਾਲਕ ਤੂੰ ਮੇਰੇ ਵਰਗਿਆਂ ਤੇ ਵੀ ਐਡੀ ਦਇਆ ਕਰਨ ਵਾਲਾ ਹੈ ਜੀ।
ਬਚਨੀ ਤੋਰ ਮੋਰ ਮਨ ਮਨ, ਜਨ ਕਉ ਪੂਰਨ ਦੀਜੈ।
ਬਚਨੀ ਤੋਰ ਆਪ ਜੀ ਦੇ ਬਚਨ, ਮੋਰ ਮਨ ਮਨ, ਤੁਹਾਡੇ ਆਵਾਜ਼, ਤੁਹਾਡੇ ਬੋਲ, ਤੁਹਾਡਾ ਨਾਮ ਅਗਰ ਮੇਰੇ ਕੰਨਾਂ ਵਿੱਚ ਪੈ ਜਾਏ ਤੇ ਮੇਰਾ ਮਨ ਮਨ ਜਾਂਦਾ, ਮੇਰਾ ਮਨ ਪਤੀਜ ਜਾਂਦਾ, ਮੇਰੇ ਮਨ ਨੂੰ ਤਸੱਲੀ ਹੋ ਜਾਂਦੀ ਹੈ। ਜਨ ਕੋ ਪੂਰਨ ਦੀਜੈ, ਇਹ ਕਿਰਪਾ ਕਰ ਇਸ ਜਨ ਨੂੰ, ਸੇਵਕ ਨੂੰ ਪੂਰਨ ਅਵਸਥਾ ਬਖਸ਼ਿਸ਼ ਕਰ ਦੇ, ਪੂਰਨ ਸਿਦਕ ਬਖਸ਼ਿਸ਼ ਕਰ ਦੇ, ਪੂਰਨ ਭਰੋਸਾ ਬਖਸ਼ਿਸ਼ ਕਰ ਦੇ, ਇਸ ਜੀਵਨ ਦਾ ਅਧੂਰਾਪਨ ਸਾਰਾ ਬਾਹਰ ਕੱਢ ਦੇ। ਪਾਤਸ਼ਾਹ ਇਹ ਤੇਰੇ ਬੋਲਾਂ ਦੀ ਐਡੀ ਬਖਸ਼ਿਸ਼ ਹੈ। ਭਾਈ ਡਾਕਟਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਬੜਾ ਸੁੰਦਰ ਇੱਕ ਅਨੁਭਵੀ ਵਿਚਾਰ ਦਿੰਦੇ ਨੇ। ਨਾਮ ਰੂਪ ਤੇ ਪਰੈ ਵਸੇਨੋ, ਮੈਂ ਵਸਾਂ ਵਿੱਚ ਰੂਪ ਔਰ ਨਾਮ, ਨਾਮ ਰੂਪ ਤੇ ਪਰੇ ਵਸੇਨੋ। ਆ ਜਿੰਨੇ ਦੁਨੀਆਂ ਦੇ ਨਾਮ ਨੇ, ਪਸ਼ੂ ਹੈ, ਪੰਛੀ ਹੈ, ਕਾਂ ਹੈ, ਕੁੱਤਾ ਹੈ, ਇਹਨਾਂ ਸਾਰੇ ਦੁਨਿਆਵੀ ਵਸਤੂਆਂ ਦੇ ਨਾਮਾਂ ਤੋਂ ਤੂੰ ਪਰੇ ਹੈ, ਅਨਾਮੇ। ਤੇ ਜਿੰਨੇ ਦੁਨੀਆਂ ਦੇ ਰੂਪ ਨੇ, ਉਹਨਾਂ ਰੂਪਵਾਨ ਪਦਾਰਥ ਵਸਤੂਆਂ ਤੋਂ ਵੀ ਤੂੰ ਪਰੇ ਹੈ। ਤੂੰ ਕਿਸੇ ਰੂਪ ਦਾ, ਕਿਸੇ ਵੀ ਆਕਾਰ ਤੇ ਸ਼ਕਲ ਦਾ ਮੁਥਾਜ ਨਹੀਂ। ਕੋਈ ਤੇਰਾ ਇਹੋ ਜਿਹਾ ਰੂਪ ਹੋਵੇ, ਅਰੂਪੇ, ਤੂੰ ਸਭ ਰੂਪਾਂ ਤੋਂ ਪਰੇ ਹੈ। ਮੇਰੀ ਹਾਲਤ ਕੀ ਏ, ਮੈਂ ਤੇ ਰੂਪ ਨਾਲ ਜੁੜਿਆ ਤੇ ਦੁਨੀਆਂ ਦੇ ਸ਼ਬਦਾਂ ਨਾਲ, ਦੁਨੀਆਂ ਦੇ ਨਾਮਾਂ ਨਾਲ ਜੁੜਿਆ ਹੋਇਆ। ਨਾਮ ਰੂਪ ਤੇ ਪਰੈ ਵਸੇਨੋ, ਮੈਂ ਵਸਾਂ ਵਿੱਚ ਰੂਪ ਔਰ ਨਾਮ, ਤੇਰਾ ਨਾਮ ਵੀ ਮੈਂ ਜਦ ਸੁਣਿਆ, ਬਸ ਤੈਂ ਨਾਮ ਵਿੱਚ ਕਰਾਂ ਆਰਾਮ। ਕਹਿਣ ਲੱਗੇ, ਮੈਂ ਦੁਨੀਆਂ ਦੇ ਨਾਮ ਸੁਣੇ, ਉਹਨਾਂ ਮੈਨੂੰ ਵਿਚਲਿਤ ਕਰ ਦਿੱਤਾ, ਚੰਚਲਤਾ ਪੈਦਾ ਕਰ ਦਿੱਤੀ, ਬਿਰਤੀ ਖਿੰਨ ਭਿੰਨ ਕਰ ਦਿੱਤੀ। ਉਹਨਾਂ ਦੁਨੀਆਂ ਵਿੱਚ ਮੈਂ ਵਿਵਿਚਾਰੀ ਬਿਰਤੀ ਬਣਾ ਬੈਠਾ, ਕਿਤੇ ਕੋਈ ਨਾਮ, ਕਿਤੇ ਕੋਈ ਰੂਪ। ਪਰ ਪਾਤਸ਼ਾਹ ਜਦੋਂ ਤੇਰਾ ਨਾਮ ਸੁਣਿਆ, ਮਨ 'ਚ ਤਸੱਲੀ ਆ ਗਈ, ਵਾਹ ਵਾਹਿਗੁਰੂ। ਸਾਰੇ ਆਖੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਦੁਨੀਆਂ ਦੇ ਨਾਮ ਉਹ ਮੈਨੂੰ ਸੰਸਾਰ ਵਿੱਚ ਖਿੱਚ ਕੇ ਲੈ ਗਏ, ਤੇਰਾ ਨਾਮ ਮੈਨੂੰ ਕਰਤਾਰ ਵਿੱਚ ਲੈ ਗਏ। ਜਦੋਂ ਤੇਰਾ ਨਾਮ ਸੁਣਿਆ ਤੇ ਮੇਰੇ ਮਨ ਨੂੰ ਤਸੱਲੀ ਹੋ ਗਈ, ਬਸ ਹੁਣ ਹੋਰ ਸੁਣਨ ਦੀ ਅੰਦਰੋਂ ਸਾਰੀ ਸ਼ਰਧਾ ਮੁੱਕ ਗਈ। ਮੈਨੂੰ ਹੁਣ ਹੋਰ ਨਹੀਂ ਕੁਝ ਸੁਣਨਾ ਚਾਹੀਦਾ, ਬਸ ਬਚਨੀ ਤੋਰ ਮੋਰ ਮਨ ਮਨ ਹੈ, ਮੇਰਾ ਮਨ ਪਤੀਜ ਗਿਆ, ਤਸੱਲੀ ਹੋ ਗਈ ਵੀ ਇਸ ਤੋਂ ਉੱਤੇ ਹੋਰ ਕੁਝ ਵੀ ਸੁਣਨ ਵਾਲਾ ਨਹੀਂ। ਤੇ ਥੋੜੀ ਜਿਹੀ ਗੱਲ ਹੁਣ ਧਿਆਨ ਚ ਰੱਖ ਲੈਣਾ, ਉਹ ਵਾਹਿਗੁਰੂ ਨਾਮ ਕਦੇ ਪੰਜਾਂ ਪਿਆਰਿਆਂ ਤੋਂ ਸੁਣਿਆ, ਖੰਡੇ ਬਾਟੇ ਦੀ ਅੰਮ੍ਰਿਤ ਪਹੁਲ ਪ੍ਰਾਪਤ ਕਰਨ ਵੇਲੇ, ਉਹ ਨਾਮ ਗੁਰੂ ਕੀ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਨਾਮ ਸੁਣਿਆ, ਉਹ ਨਾਮ ਹੁਣ ਅੱਗੇ ਹੋਰ ਸੁਣਨ ਦੀ ਗੱਲ ਕਿਵੇਂ ਵਧੀ। ਹੁਣ ਮੇਰੀ ਰਸਨਾ ਨੇ ਬੋਲਿਆ, ਪਰ ਮੈਂ ਅਹਿਸਾਸ ਕੀਤਾ ਵੀ ਇਹ ਬੋਲਣ ਵਾਲਾ ਮੈਂ ਨਹੀਂ। ਧਿਆਨ ਚ ਰੱਖਿਓ, ਜਦੋਂ ਵਾਹਿਗੁਰੂ ਬੋਲਦੇ ਹਨ, ਇਹ ਨਾ ਭੁਲੇਖਾ ਖਾਇਓ ਵੀ ਮੈਂ ਬੋਲ ਰਿਹਾ। ਕਿਉਂਕਿ ਆਪੇ ਜਪੋ ਆਪਣਾ ਜਾਪ, ਅੰਦਰ ਬੈਠੀ ਵਾਹਿਗੁਰੂ ਦੀ ਸ਼ਕਤੀ, ਵਾਹਿਗੁਰੂ ਦੀ ਜੋਤ ਬੋਲਦੀ ਹੈ। ਬਸ ਉਹ ਬੋਲ ਵਾਹਿਗੁਰੂ ਨਾਮ ਦੇ ਤੇਰੇ ਹਿਰਦੇ ਦੇ ਤਲ ਚੋਂ ਨਿਕਲ ਕੇ ਉਹ ਵਾਹਿਗੁਰੂ ਦੀ ਸ਼ਕਤੀ ਚੋਂ ਨਿਕਲੇ ਹੋਏ ਬੋਲ ਰਸਨਾ ਤੇ ਆ ਗਏ, ਪਰਾਂ ਚੋਂ ਨਿਕਲੇ ਪਛੰਤੀ ਰਾਹੀਂ ਮੱਧਮਾ ਬਾਣੀ ਬਣਦਿਆਂ ਵੈਖਰੀ ਬਾਣੀ ਬਣ, ਉਹ ਮੇਰੀ ਜ਼ੁਬਾਨ ਤੋਂ ਨਿਕਲੇ ਬੋਲ ਉਹ ਹੁਣ ਸੁਣੇ ਕੰਨਾਂ ਨਾਲ। ਧਿਆਨ ਚ ਰੱਖਿਓ, ਪੰਜਾਂ ਪਿਆਰਿਆਂ ਤੋਂ ਸੁਣੇ, ਸੰਗਤ ਵਿੱਚ ਬੈਠ ਕੇ ਸੁਣੇ, ਹਿਰਦੇ ਤੇ ਤਲ ਤੋਂ ਨਿਕਲੇ ਹੋਏ, ਚੂਕਿ ਜਿਹਬਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ ਉਹ ਬਚਨੀ ਤੋਰ, ਉਹ ਤੇਰੇ ਬਚਨ ਹੁਣ ਮਨ ਮੰਨ। ਉਹ ਹੁਣ ਜਦੋਂ ਰਸਨਾ ਤੋਂ ਵਾਹਿਗੁਰੂ ਬੋਲਿਆ ਤੇ ਅੰਦਰ ਦੀ ਸੁਰਤ ਨਾਲ ਕੰਨਾਂ ਰਾਹੀਂ ਸੁਣਿਆ, ਧਿਆਨ ਚ ਰੱਖ ਲਿਓ, ਉਹ ਵੀ ਤੇਰੇ ਬਚਨ ਮੇਰੇ ਮਨ ਨੂੰ ਤਸੱਲੀ ਦੇ ਗਏ। ਹੋਰ ਥੋੜਾ ਅੱਗੇ ਵਧਿਓ, ਹੁਣ ਜ਼ੁਬਾਨ ਨਹੀਂ ਬੋਲਦੀ, ਹੁਣ ਬਿਨ ਜਿਹਵਾ ਜੋ ਜਪੈ ਹੈ ਆਏ ਕੋਈ ਜਾਣੇ ਕੈਸਾ ਨਾਓ। ਹੁਣ ਪਛੰਤੀ ਬਾਣੀ ਦੇ ਬੋਲ ਹਿਰਦਾ ਬੋਲਦਾ ਤੇ ਅੰਦਰੋਂ ਹੀ ਬੈਠੀ ਸੁਰਤ ਪਈ ਸੁਣਦੀ ਹੈ, ਉਹ ਤੇਰੇ ਬਚਨ ਐਸੇ ਵਾਹਿਗੁਰੂ ਨਾਮ ਦੇ ਸੁਣ ਕੇ ਮਨ ਟਿਕ ਗਿਆ, ਮਨ ਤਸੱਲੀ ਵਿੱਚ ਆ ਗਿਆ। ਹੁਣ ਥੋੜਾ ਹੋਰ ਅੱਗੇ ਵੱਧ ਗਏ, ਹੁਣ ਤੇ ਹਿਰਦੇ ਚੋਂ ਹੀ ਨਹੀਂ ਬੋਲਿਆ ਜਾ ਰਿਹਾ, ਹੁਣ ਤੇ ਘਾਟ ਘਾਟ ਵਾਜੈ ਨਾਦ, ਹੁਣ ਸਭੈ ਘਾਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਹੁਣ ਤੇ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਨਾਨਕ ਜਨ ਹਰ ਕੀਰਤ ਗਾਈ ਛੂਟ ਗਿਓ ਜਮਕਾ ਸਭ ਸ਼ੋਰ। ਹੁਣ ਤੇ ਚਿੜੀ ਚੋਕੀ ਪੌ ਫੂਟੀ ਵਗਨ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚੇ ਨਾਨਕ ਨਾਮੈ ਰੰਗ, ਹੁਣ ਤੇ ਹਉ ਬਲਹਾਰੀ ਤਿੰਨ ਪੰਖੀਆਂ। ਫਰੀਦਾ ਹਉ ਬਲਹਾਰੀ ਤਿੰਨ ਪੰਖੀਆਂ, ਜੰਗਲ ਜਿੰਨਾ ਵਾਸ ਕੱਕਰ ਚੁਗਣ ਥਲ ਵਸਣ, ਰੱਬ ਨਾ ਛੋਡਣ ਪਾਸ, ਹੁਣ ਤੇ ਅੱਧ ਗੋਲਾ ਚਿੜੀ ਕਾ ਚੁਗਣ ਗੈਨ ਚੜੀ ਬਿਲਲਾਏ, ਖਸਮੈ ਭਾਵੈ ਓਹਾ ਚੰਗੀ ਜੇ ਕਰੇ ਖੁਦਾਏ ਖੁਦਾਏ। ਹੁਣ ਤੇ ਚਿੜੀਆਂ ਬੋਲਦੀਆਂ ਰੱਬ ਬੋਲਦਾ ਸੁਣਦਾ, ਹੁਣ ਤੇ ਪਸ਼ੂ ਪੰਛੀਆਂ ਦੀ ਆਵਾਜ਼ ਵਿੱਚੋਂ ਵੀ ਅੰਦਰ ਬੈਠੇ ਰੱਬ ਦੀ ਸ਼ਕਤੀ ਬੋਲਦੀ ਸੁਣਦੀ, ਐ ਮੇਰੇ ਮਾਲਕ ਇਹ ਤੇਰੇ ਬਚਨ ਸੁਣ ਕੇ ਮੇਰਾ ਮਨ ਮੰਨ ਗਿਆ। ਹੁਣ ਤੇ ਕਹਿ ਸਕਦਾ ਹਾਂ ਤੇਰਾ ਸੰਗੀਤ ਇੱਕ ਤਰ੍ਹਾਂ ਦਾ ਨਹੀਂ, ਧਿਆਨ ਚ ਰੱਖ ਲੈਣਾ, ਸ਼ਾਇਦ ਆਪ ਬਾਹਰ ਵੱਖਰੇ ਵੱਖਰੇ ਸਾਜ਼ਾਂ ਤੋਂ ਵਾਕਫ ਹੋ, ਹਾਰਮੋਨੀਅਮ ਹੈ, ਧਿਆਨ ਚ ਰੱਖ ਲੈਣਾ, ਇੱਕ ਤਾਰਾ ਹੈ, ਸਰੰਗੀ ਹੈ, ਰਬਾਬ ਹੈ, ਦਿਲ ਰੁਬਾ ਹੈ, ਉਹ ਵੱਖਰੇ ਵੱਖਰੇ ਸਾਜ਼ ਨੇ, ਜਿਹੜਾ ਸਾਜ਼ ਹੈ ਉਹ ਸਾਜ਼ ਵਿੱਚੋਂ ਉਸੇ ਸਾਜ਼ ਦੀ ਆਵਾਜ਼ ਨਿਕਲਦੀ ਹੈ, ਪਰ ਮਾਲਕ ਤੇਰਾ ਸਾਜ਼ ਐਸਾ ਵੇਖਿਆ ਉਹ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ, ਤੂੰ ਅਨੇਕ ਤਰ੍ਹਾਂ ਦਾ ਸਾਜ਼ ਬਣ ਕੇ ਹਰ ਘਾਟ ਵਿੱਚ ਬੈਠਾ। ਸਰੰਗੀ ਮਾਲਕ ਨੇ ਗਲਾਫ ਚੋਂ ਕੱਢੀ, ਕਬਰ ਚੋਂ ਕੱਢੀ, ਲੱਗਾ ਵਜਾਉਣ ਤੇ ਕਹਿੰਦੇ ਨੇ ਸਰੰਗੀ ਦੀ ਅੰਤਰ ਆਤਮੇ ਆਵਾਜ਼ ਉੱਠੀ ਵੀ ਮਾਲਕਾ ਦੇਖ, ਤੂੰ ਜਦੋਂ ਗਾਏਗਾ ਨਾ ਮੈਂ ਤੇਰੇ ਵਿੱਚ ਆਪਣਾ ਸੰਗੀਤ ਪਾ ਕੇ ਤੇਰੇ ਬੋਲਾਂ ਨੂੰ ਸਵਾਰ ਦਿਆਂਗੀ, ਸ਼ਿੰਗਾਰ ਦਿਆਂਗੀ। ਇਹ ਤੇ ਪਤਾ ਹੈ ਨਾ ਬੰਦਾ ਬਿਨਾਂ ਸਾਜ਼ ਤੋਂ ਗਾਵੇ ਤੇ ਕੁਛ ਹੋਰ ਰਸ ਹੈ, ਪਰ ਨਾਲ ਸਾਜ਼ ਹੋਵੇ ਤੇ ਗਾਏ ਤੇ ਕੁਝ ਹੋਰ ਰਸ ਹੈ। ਜਦੋਂ ਸਰੰਗੀ ਦੀ ਅੰਤਰ ਆਤਮਕ ਆਵਾਜ਼ ਨੇ ਆਖਿਆ ਮਾਲਕਾ ਮੈਂ ਤੇਰੇ ਗੀਤ ਨੂੰ ਸੰਗੀਤ ਵਿੱਚ ਪਾ ਕੇ ਸਵਾਰ ਤੇ ਸ਼ਿੰਗਾਰ ਦਿੰਦੀ ਹਾਂ, ਤੇ ਕਹਿੰਦੇ ਨੇ ਮਾਲਕ ਨੇ ਸਰੰਗੀ ਦੀਆਂ ਤਾਰਾਂ ਕੀਤੀਆਂ ਢਿੱਲੀਆਂ ਤੇ ਗਲਾਫ ਵਿੱਚ ਪਾ ਕੇ ਉਪਰੋਂ ਬੰਨ ਕੇ ਪਾਸ ਰੱਖ ਲਿਆ ਤੇ ਸਰੰਗੀ ਨੂੰ ਕਹਿੰਦਾ ਵੀ ਮੈਂ ਲੱਗਾ ਗੀਤ ਗਾਵਣ ਤੇ ਤੂੰ ਹੁਣ ਸੰਗੀਤ ਬਣ ਕੇ ਮੇਰੇ ਗੀਤ ਨੂੰ ਸਵਾਰ ਦੇਵੀ। ਹੁਣ ਸਰੰਗੀ ਨੇ ਆਪੇ ਤੇ ਨਹੀਂ ਸਾਂ ਵੱਜਣਾ, ਤੇ ਸਰੰਗੀ ਕਹਿਣ ਲੱਗੀ ਵਾਹ ਵਾਹ ਚੋਜ ਤੇਰੇ ਮੇਰੇ ਸਾਈਆਂ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਲਿਖਦੇ ਨੇ ਵਾਹ ਵਾਹ ਚੋਜ ਤੇਰੇ ਮੇਰੇ ਸਾਈਆਂ, ਤੇਰੇ ਗੀਤਾਂ ਨੂੰ ਵਧਾਈਆਂ, ਤੂੰ ਹੀ ਗੀਤ ਸੰਗੀਤ ਸਵਾਦ ਆਪੇ ਰਸੀਆ ਆਪ ਰਸਾਦ। ਵਾਹ ਮਾਲਕਾ ਹੁਣ ਪਤਾ ਚੱਲਿਆ ਗੀਤ ਵੀ ਆਪ ਹੈ ਤੇ ਮੇਰੇ ਚੋਂ ਸੰਗੀਤ ਪੈਦਾ ਕਰਨ ਵਾਲਾ ਵੀ ਆਪ ਹੈ। ਹਮ ਤੇਰੇ ਜੰਤ ਤੂੰ ਬਜਾਵਨ ਹਾਰਾ, ਹਮ ਤੇਰੇ ਭਿਖਾਰੀ ਦਾਨ ਦੇ ਦਤਾਰਾ। ਐ ਮੇਰੇ ਮਾਲਕਾ ਅਸੀਂ ਜਿਤਨੇ ਜੀਵ ਜੰਤ ਹਾਂ ਅਸੀਂ ਵੀ ਸਾਜ ਹਾਂ,
ਤੇ ਇਸ ਸਾਜ ਨੂੰ ਬਣਾਉਣ ਵਾਲਾ ਤੂੰ, ਇਸ ਸਾਜ ਨੂੰ ਵਜਾਵਣ ਵਾਲਾ ਤੂੰ, ਤੂੰ ਜਿਵੇਂ ਵਜਾਉਂਦਾ ਤਿਵੇਂ ਅਸੀਂ ਵੱਜਦੇ। ਬਸ ਉਸ ਅਵਸਥਾ ਵਿੱਚ ਫਿਰ ਮੈਂ ਕਹਿ ਲਈਏ ਅੰਦਰ ਦੀ ਚੇਤਨਾ ਚੋਂ ਜੋ ਬੋਲਾਂਗੇ ਉਹ ਵਾਹਿਗੁਰੂ ਨਾਲ ਜੁੜ ਕੇ ਬੋਲਾਂਗੇ, ਟੁੱਟ ਕੇ ਨਹੀਂ ਬੋਲਾਂਗੇ। ਫਿਰ ਤੇਰੇ ਬਚਨ ਉਹ ਐਸੇ ਬਚਨ ਹੋਣਗੇ। ਮੈਂ ਇੱਕ ਬੇਨਤੀ ਕਰਨ ਲੱਗਾ, ਅਗਰ ਗੁਰੂ ਦੇ ਬਚਨ ਅੰਦਰ ਹਿਰਦੇ ਵਿੱਚ ਵਸ ਜਾਣ ਤੇ ਰੱਬ ਦੇ ਬਚਨ ਨਿਕਲਣੇ ਸ਼ੁਰੂ ਹੋ ਜਾਂਦੇ ਨੇ। ਅਗਰ ਗੁਰੂ ਦੇ ਬਚਨ ਅੰਦਰ ਨਾ ਵਸਣ ਤੇ ਆਪਣੇ ਬੋਲ ਹੀ ਨਿਕਲਦੇ ਨੇ। ਅਸੀਂ ਬੋਲ ਵਿਗਾੜ ਵਿਗਾੜੈ ਬੋਲ, ਤੂੰ ਨਦਰੀ ਅੰਦਰ ਤੋਲੈ ਤੋਲ। ਸਾਡੇ ਕੋਲ ਗੱਲਾਂ ਨੇ ਦੁਨੀਆਂ ਦੀਆਂ, ਪਰ ਗੁਰੂ ਕੋਲ ਗੱਲਾਂ ਨੇ ਰੱਬ ਦੇ ਘਰ ਦੀਆਂ। ਮੈਂ ਗੁਣ ਗੱਲਾਂ ਕੇ ਸਿਰ ਭਾਰ, ਗੱਲੀ ਗੱਲਾਂ ਸਿਰਜਣਹਾਰ। ਧਿਆਨ ਚ ਰੱਖ ਲੈਣਾ, ਸਾਡੇ ਕੋਲ ਕਿਹੜਾ ਗੁਣ ਹੈ ਗੱਲਾਂ ਦਾ? ਕਦੇ ਤੁਸੀਂ ਆਪਣੇ ਜੀਵਨ ਵੱਲ ਝਾਤ ਮਾਰ ਕੇ ਦੇਖਿਓ। ਆਮ ਬੰਦਿਆਂ ਦੀ ਗੱਲ ਏ, ਮੈਂ ਭਗਤ ਬੰਦਗੀ ਸਿਮਰਨ ਵਿੱਚ ਜੁੜਿਆ ਹੋਇਆਂ ਦੀ ਨਹੀਂ ਗੱਲ ਕਰ ਲੈ, ਆਮ ਸੰਸਾਰਕ ਜੀਵਾਂ ਦੀ ਗੱਲ ਏ। ਬੈਠ ਗਏ, ਗੱਲਾਂ ਸ਼ੁਰੂ ਹੋ ਗਈ, ਭਾਵੇਂ ਉਸ ਦਾ ਮਤਲਬ ਹੋਵੇ ਭਾਵੇਂ ਨਾ ਹੋਵੇ। ਸਫ਼ਰ ਵਿੱਚ ਤਾਂ ਗੱਲਾਂ, ਘਰ ਬੈਠੇ ਤਾਂ ਗੱਲਾਂ, ਕਿਸੇ ਸੱਜਣ ਮਿੱਤਰ ਕੋਲ ਬੈਠੇ ਤਾਂ ਗੱਲਾਂ। ਉਹ ਗੱਲਾਂ ਜਿਨ੍ਹਾਂ ਗੱਲਾਂ ਵਿੱਚ ਸਿਰਜਣਹਾਰ ਦੀ ਗੱਲ ਨਹੀਂ, ਕਰਤੇ ਦੀ ਗੱਲ ਨਹੀਂ, ਉਹ ਗੱਲਾਂ ਦੀਆਂ ਪੰਨਾਂ ਸਿਰ ਤੇ ਚੁੱਕੀ ਫਿਰਦੇ ਆ। ਬਸ ਉਹ ਪੰਡਾਂ ਹੀ ਖੁੱਲਦੀਆਂ ਰਹਿੰਦੀਆਂ ਨੇ, ਗੱਲਾਂ ਹੁੰਦੀਆਂ ਰਹਿੰਦੀਆਂ। ਉਹ ਗੱਲਾਂ, ਉਹ ਦੁਨੀਆਂ ਦੇ ਬੋਲ, ਉਹ ਮੇਰੇ ਮਨ ਨੂੰ ਟਿਕਾ ਨਹੀਂ ਸਕਦੇ, ਮੇਰੇ ਮਨ ਨੂੰ ਭਟਕਾ ਸਕਦੇ ਨੇ, ਰੁਵਾ ਸਕਦੇ ਨੇ, ਰੁਲਾ ਸਕਦੇ ਨੇ, ਉਹ ਰੱਬ ਤੋਂ ਵਿਛੋੜ ਸਕਦੇ ਨੇ। ਪਰ ਤੇਰੇ ਬਚਨ ਗੁਰ ਬਚਨੀ, ਮਨ ਸਹਿਜ ਧਿਆਨੇ, ਅਗਰ ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ, ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ। ਐ ਗੁਰੂ, ਤੇਰੇ ਬਚਨ ਰੱਬ ਦੇ ਬਚਨ ਨੇ, ਇਸ ਕਰਕੇ ਕਹਿੰਦੇ ਹਾਂ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਧੰਨ ਗੁਰ ਸ਼ਬਦ ਦੇ ਬੋਲ ਕਹਿ ਲਈਏ, ਉਹ ਰੱਬੀ ਬੋਲ ਨੇ। ਇਹ ਤੇਰੇ ਬਚਨ ਮੇਰੇ ਮਨ ਨੂੰ ਤਸੱਲੀ ਦੇ ਦਿੰਦੇ ਨੇ। ਜਦੋਂ ਮੈਂ ਤੇਰੀ ਗੱਲ ਸੁਣਦਾ, ਤੇਰਾ ਨਾਮ ਸੁਣਦਾ, ਮੈਂ ਤੇਰੀ ਆਵਾਜ਼ ਸੁਣਦਾ, ਤੇ ਮੇਰਾ ਮਨ ਟਿਕਾਓ ਵਿੱਚ ਆ ਜਾਂਦਾ। ਹੁਣ ਮੇਰੇ ਮਨ ਨੂੰ ਤਸੱਲੀ ਹੋ ਜਾਂਦੀ ਹੈ। ਇਸ ਕਰਕੇ ਮੈਂ ਇੱਕ ਬੇਨਤੀ ਕਰਨ ਲੱਗਾ, ਸਾਡੇ ਕੋਲ ਉਹ ਬਚਨ ਚਾਹੀਦੇ ਨੇ ਜਿਹੜੇ ਬਚਨ ਸੁਣਦਿਆਂ ਸੁਣਦਿਆਂ ਅੰਦਰ ਦੀ ਗੱਲ ਰੁਕ ਜਾਏ ਤੇ ਰੱਬ ਦੀ ਗੱਲ ਸ਼ੁਰੂ ਹੋ ਜਾਏ। ਤੇ ਬਚਨੀ ਤੋਰ ਮੋਰ ਮਨ ਮਨ, ਜਨ ਕੋ ਪੂਰਨ ਦੀਜੈ। ਇਸ ਜਨ ਨੂੰ, ਸੇਵਕ ਨੂੰ, ਦਾਸਰੇ ਨੂੰ ਮਾਲਕ ਰਹਿਮਤ ਕਰ, ਅਧੂਰਾ ਜੀਵਨ ਨਾ ਬਖਸ਼, ਤੂੰ ਪੂਰਨ ਬਖਸ਼ਿਸ਼ ਕਰ ਦੇ, ਤੂੰ ਪੂਰਨ ਕਿਰਪਾ ਕਰ ਦੇ, ਤਾਂ ਕਿ ਤੇਰੀ ਪੂਰੀ ਕਿਰਪਾ ਨਾਲ ਇਹ ਜੀਵਨ ਪੂਰਨ ਹੋ ਜਾਏ ਜੀ।
ਹਉ ਬਲ ਬਲ ਜਾਉ ਰਮਈਆ ਕਾਰਨ,
ਚੂੰਕਿ ਉਹ ਹੈ ਰਮਈਆ, ਰਮਿਆ ਹੋਇਆ, ਇਕਮਿਕ ਹੋਇਆ ਹੋਇਆ ਉਸ ਪ੍ਰਭੂ ਪਰਮੇਸ਼ਵਰ ਨੂੰ। ਮੈਂ ਰਮਈਆ ਜਾਣ ਕੇ ਹਰ ਸਾਹ ਵਿੱਚ, ਹਰ ਰਾਹ ਵਿੱਚ, ਹਰ ਜੀਵ ਤੇ ਜੰਤੂ ਵਿੱਚ, ਹਰ ਜੜ ਤੇ ਚੇਤਨ ਵਿੱਚ, ਜੀਵਨ ਮੈਂ, ਜਲ ਮੈਂ, ਥਲ ਮੈਂ, ਸਭ ਰੂਪਨ ਮੈਂ, ਸਭ ਭੂਪਨ ਮਾਹੀ, ਸੂਰਜ ਮੈਂ, ਸੱਸ ਮੈਂ, ਨਭ ਮੈਂ, ਜਹਿ ਪੇਖੋ ਤਹਾਂ ਚਿਤ ਲਾਏ ਤਹਾਂ ਹੀ, ਪਾਵਕ ਮੈਂ ਔਰ ਪੌਣ ਹੂੰ ਮੈਂ, ਸੋ ਪ੍ਰਿਥਵੀ ਤਲ ਮੈਂ ਕਹਾਂ ਜਹਿ ਨਾਹੀ, ਵਿਆਪਕ ਹੈ ਸਭ ਹੀ ਕੇ ਬਿਖੈ। ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਵਿਆਪਕ ਹੈ ਸਭ ਹੀ ਕੇ ਬਿਖੈ, ਕੱਛ ਪਾਹਣ ਮੇ ਪਰਮੇਸ਼ਰ ਨਾਹੀ। ਉਹ ਜੋ ਰਮਈਆ ਰਮਿਆ ਹੋਇਆ ਸਭ ਥਾਂ ਤੇ ਹੈ, ਮੈਂ ਉਸ ਤੋਂ ਸਦਕੇ ਸਦਕੇ ਜਾਵਾਂ। ਹਉ ਬਲ ਬਲ ਜਾਓ, ਹਉ ਬਲ ਬਲ ਜਾਓ, ਬਲਹਾਰ ਬਲਹਾਰ ਜਾਵਾਂ, ਸਦਕੇ ਸਦਕੇ ਜਾਵਾਂ ਰਮਈਆ ਕਾਰਨੇ, ਚੂੰਕਿ ਤੂੰ ਰਮਈਆ ਹੈ, ਤੇਰੇ ਰਮਈਆ ਕਾਰਨ, ਤੇਰੇ ਰਮੇ ਹੋਏ ਕਾਰਨ ਮੈਂ ਤੇਥੋਂ ਸਦਕੇ ਸਦਕੇ ਜਾਵਾਂ ਜੀ।
ਕਾਰਨ ਕਵਨ ਅਬੋਲ,
ਮਾਲਕਾ ਇੱਕ ਗੱਲ ਤੇ ਦੱਸ, ਤੂੰ ਕਿਉਂ ਨਹੀਂ ਬੋਲਦਾ ਸਾਡੇ ਨਾਲ, ਕੀ ਕਾਰਨ ਹੋ ਗਿਆ? ਮੈਂ तेरी आवाज सुननी चाहता, मैं तेरे बोल कन्नी पाने चाहता, तू क्यों नहीं बोलता। थोड़ा नक्शा संसारक पद्धर का ध्यान च लेना, अत प्यारा होवे पर बोले ना, गल ना करे, किसी गलो नाराज हो जाए, हाल की हुंदा। जिमें कोई अत प्यारा होवे नाराज हो जाए ते बोले ना, सानू उसकी नाराजगी दे कारण दा पता करना पैंदा। कई बारी ते पता हुंदा भी ऐस कारण नहीं बोलदा, ते जे पता ना होवे फिर पुछदे आ भी की गल हो गई, क्यों नहीं बोलदे। ए मेरे मालिक मैनूं दस खाना, तू मेरे नाल क्यों नहीं बोलदा, मेरे नाल क्यों नहीं गल करदा। देखो ऐडी तरफ होवे ते ऐडी नेड़ता नाल अंदरों कोई गल करदा होवे, मैं गुरु ते भरोसा रख के कह सकदा भी मालक अंदरों जरूर बोलन लग पैंदा है, मालक नाल गलबात जरूर सीधी हो जाती है। ये गल सच करके जान लेना, कदी भगत नामदेव जी उस मालक दे दर नाल सांझ पाउंदे आ जदों कदी गल करदे ने, ऐ मालक मैं तेरे दर आया। ते एक दस्तक दिती गई, वो बड़ी अजीब दस्तक सी, ते मालक पुछ लैंदे ने तू कौन रे, तू कौन है। अगों बेनती कर लगा, ओपरा बंदा होवे बगाना बंदा होवे ते वो अपना दसदा नाम, मैं तनवंत सिंह, मैं भगवंत सिंह, मैं बलवंत सिंह, ध्यान च रख लेना। ते जे होवे ना घर दा ही बंदा, उनू नाम दसन दी लोड़ नहीं हुंदी। अंदरों घरवाली पुछे भी तुसी कौन हो, अंदरों पिता पुछे भी तू कौन है, ते वो की कहंदा भी मैं ही हां, ते झट पता चल जांदा। भगत नामदेव जी नू भी मालक पुछदे ने तू कौन रे, वो की कहंदे ने मैं जी। ते जिवें कोई घर दा अपना नजदीकी वो कहंदा ना भी मैं ही हां, ते बाप कह लैंदा भी राम सिंह, कहंदा जी हां। इस तरह रब नाल जदों गल हुंदी है वो कहंदे ने तू कौन रे, कहंदे मैं जी, ते रब जी कहंदे ने नामा, कहंदे हो जी। ध्यान च रख लेना, इत्थे सारियां थावां ते विश्राम है, तू कौन रे ते विश्राम, मैं जी ते विश्राम, नामा फिर विश्राम, हो जी ते फिर विश्राम। तू कौन रे, कहंदे मैं जी, रब जी कहंदे ने नामा, कहंदे हो जी। हुण गल ध्यान च रख लेना, कदी रब नाल ऐसी सांझ नेड़ता एक मिगता हो जाए ते वेखो फिर रब नाल किवें सीधी गल हुंदी है। ते जे गल ना होवे ते फिर अंदरों हिरदा तरफदा भी कारण कवन अबोल, की गल हो गई है, मालका तुसी मेरे नाल बोलदे नहीं हो जी,
रहाओ।
इत्थे विश्राम दा केंद्री भाव दर्शांदे आ, रहाओ दा उच्चारण कीता है जी।
बहुत जन्म बिछुड़े थे माधो, एहो जन्म तुम्हारे लेखे।
बहुत जन्म बिछड़े थे माधो, थोड़ा जरूर पिछे झात मारन लई सानू ये पंक्ति प्रेरित कर दी है, भी बड़े जन्म बिछड़िया होया दे लंघे ने, अज ही मनुख बन के नहीं आए। अंदर दा जीव आत्मा ओ कई जन्म पहे कीट पतंगा, कई जन्म गाज मीन कुरंगा, कई जन्म पंखी सर्प होयो, कई जन्म हैवर ब्रिख जोयो, मिल जगदीश मिलन की बरिया, चिरंकाल ए दे संजरिया। बड़े चिरंकाल तो कई जन्मां दे चक्कर तो बाद मैं विछोड़े विचों गुजरिया, बहुत जन्म बतीत कर दिते, बहुत जन्म बिछड़े थे माधो, यह जन्म तुम्हारे लेखे। हुण फैसला करियो, यह जन्म तुम्हारे लेखे लाउणा है कि दुनिया दे लेखे ला देने, कि इस मनुखा जन्म विच इतना कीमती जन्म ते इतने विछोड़िया तो बाद मिलाप वाला जन्म मिलिया, इस जन्म नू झूठ दे लेखे ना लायो, इस जन्म नू पाप दे लेखे ना लायो, इस जन्म नू विछोड़े वाले राह ते ना पायो, इस जन्म नू नशिया नाल ना जोड़ियो, इस जन्म नू पतत पुणे नाल ना जोड़ियो, इस जन्म नू गुरु ते रब तो बेमुख होने वाले राह नाल ना जोड़ियो, इस जन्म नू धन गुरु रामदास श्री गुरु ग्रंथ साहिब जी तो बेमुखता वाले मार्ग वाल ना तोरियो, ये जन्म तुम्हारे लेखे, ये जन्म पातशाह मैं तुहाडे लेखे पा दिता, इस जन्म नाल मैं किरत ते करांगा पर कीर्ति तो कदी विछड़ांगा नहीं, इस जन्म नाल धन ते कमावांगा पर धर्म हथों गवावांगा नहीं, इस जन्म नाल दुनिया वाल ते चलांगा पर अपने धर्म दा पैंद मार्ग ओ कदी त्यागांगा नहीं। ये गल सच करके जानियो, जेडे किरत करके कीर्ति कर लेंदे ने, जेडे रात सौ के अमृत वेले जाग पेंदे ने, जेडे सारा दिन गुजार के शाम नू सौ दर दा खाता खोल लेंदे ने, ओ वाहिगुरु दे लेखे ये जन्म पाई रखदे ने। गुरु ग्रंथ साहिब जी दी संगत करना ये रब दे लेखे जन्म पाउणा है, अमृत वेले दा नितनेम ते जप करना ये जन्म वाहिगुरु दे लेखे लाउणा है, किरत करके धन कमा के दसवंध कड के सेवा दे लेखे ला लेना, ये समझ लेना जन्म वाहिगुरु दे लेखे लाया। इस करके भगत रविदास जी कहंदे ने, मेरे बहुत जन्म विछड़िया दे बीत गए, ये सानू भी समझांदे ने, ये जन्म तुम्हारे लेखे, मैं ये जन्म मालका तेरे लेखे ला दिता है जी।
कहे रविदास आस लग जीवो, चेर पयो दर्शन देखे।
कह रविदास, भगत रविदास जी आखदे ने, आस लग जीवो चिर भयो दर्शन देखे। बहुत देर हो गई आप जी दे दीद कीतियां, अज विछोड़ा है पर मैनू भरोसा, मैनू उम्मीद है कि आप जी का मिलन होगा, आप जी दे बोल कन्नी पैनगे। इत्थे आस दे अर्थ बेनती करा, उम्मीद आस है, मैनू उम्मीद है कि एक दिन आप जी का जरूर मिलन होगा। ये मेरे मालिक रहमत करन, बख्शिश करन, अगर धर्म दे मार्ग ते चलांगे ते एक दिन मिलाप होवेगा ही ना, अगर बाणी नाल नितनेम नाल सिमरन नाल जुड़ांगे ते एक दिन वाहिगुरु जी नाल एक मिगता बनेगी ही ना। इस करके निराश नहीं होना, भरोसा रखना, सिदक रखना ते उम्मीद रखनी है भी धर्म दे मार्ग ते चलदिया चलदिया एक दिन कामयाबी हासिल होवेगी ही होवेगी। इस करके असी वाहिगुरु जी ते भरोसा रखिए, नाम दे सिमरन दे ते धर्म दे मार्ग दे पांधी बनिए, ते इस जन्म नू धर्म दे खाते विच पा के अपना अपना जीवन सवारिए जी। इन अखरां नाल कोटान कोट धनवाद धन श्री गुरु ग्रंथ साहिब जी महाराज जी दा, अकाल पुरख वाहिगुरु परमेश्वर जी दा, धन गुरु रामदास पातशाह जी दा हार्दिक धनवाद समूह संगतां दा। इन्ने अखर आखदिआं होईआं भुल्लां दी खिमा करना जी, कल दी इक होर हाजरी भरन दी मेरे मालिक आप तौफीक बख्शिश करन। आओ इस शब्द दे अखीरले बोल फिर सरवण करिए, उपरंत फतेह नाल सांझ पावांगे जी।
बहुत जन्म बिछुरे थे माधो, एहो जन्म तुम्हारे लेखे। कहे रविदास आस लग जीवो, चिर भयो दर्शन देखे। वाहिगुरु जी का खालसा, वाहिगुरु जी की फतेह।